ਜਿਹ ਪ੍ਰਸਾਦ ਭੋਗ ਹੈ ਸਭ ਰਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲੇ ਜੀਵ ਸਾਰੇ ਰਸਾਂ ਨੂੰ ਭੋਗ ਰਹੇ ਹਨ।
ਸਗਲ ਸਮੱਗਰੀ ਸੰਗ ਸਾਥ ਬਸਾ।
ਤੇ ਫੇਰ ਵੇਖ ਲੋ ਜਿੰਨੀ ਵੀ ਸਾਡੇ ਜੀਵਨ ਦੇ ਵਿੱਚੋਂ ਲੋੜੀਂਦੀ ਸਮੱਗਰੀ ਹੈ, ਸੁੱਖ ਦੇ ਸਾਧਨ ਨੇ, ਉਹਨਾਂ ਦੇ ਨਾਲ ਹੋ ਕੇ, ਉਹਨਾਂ ਦਾ ਸਾਥੀ ਹੋ ਕੇ ਇਹ ਵਸ ਰਿਹਾ ਹੈ। ਕਿਉਂਕਿ ਹੁਣ ਆਪਾਂ ਕਿਸੇ ਘਰ ਦੇ ਵਿੱਚ ਰਹਿੰਦੇ ਹਾਂ, ਉੱਥੇ ਖਾਣ ਦੇ ਲਈ ਕੋਈ ਨਾ ਕੋਈ ਭੋਜਨ ਵੀ ਚਾਹੀਦਾ ਹੈ, ਉੱਥੇ ਸੌਣ ਦੇ ਲਈ ਬਿਸਤਰਾ ਵੀ ਚਾਹੀਦਾ ਹੈ, ਅਤੇ ਗਰਮੀ ਸਰਦੀ ਦੇ ਬਚਾਅ ਦੇ ਲਈ ਸਾਧਨ ਵੀ ਚਾਹੀਦੇ ਨੇ। ਇਹ ਸਾਰੀ ਸੁੱਖ ਦੀ ਸਮੱਗਰੀ ਹੈ। ਹਜ਼ੂਰ ਕਹਿੰਦੇ ਨੇ ਸਗਲ ਸਮੱਗਰੀ ਸੰਗ ਸਾਥ ਵਸਾ। ਆਹ ਵੇਖ ਲਓ ਸਾਰੀ ਸਮੱਗਰੀ ਦੇ ਨਾਲ ਤੇ ਬੜੇ ਸੁੱਖ ਦੇ ਨਾਲ ਵਸ ਰਿਹਾ ਹੈ।
ਦਿਨੇ ਹਸਤ ਪਾਵ ਕਰਨ ਨੇਤਰ ਰਸਨਾ।
ਦੇਖ ਲਓ ਉਸ ਵਾਹਿਗੁਰੂ ਦੇ ਸਾਰੇ ਪਰਉਪਕਾਰ ਨੇ ਜਿਸਨੇ ਸਾਨੂੰ ਹੱਥ ਦਿੱਤੇ ਨੇ। ਹੱਥ ਵੀ ਤਾਂ ਵਾਹਿਗੁਰੂ ਦੀ ਦਾਤ ਹੈ। ਜਿਸ ਬੰਦੇ ਦੇ ਹੱਥ ਨਾ ਹੋਣ ਤੇ ਉਹਨੂੰ ਪੁੱਛ ਕੇ ਦੇਖੋ, ਨਾ ਉਹ ਖਾ ਪੀ ਸਕਦਾ, ਨਾ ਸਰੀਰ ਦੀ ਕਿਰਿਆ ਕਰ ਸਕਦਾ, ਕਿੰਨਾ ਮੁਸ਼ਕਲ ਹੁੰਦਾ ਹੈ ਉਹਦੇ ਲਈ। ਇਹ ਵੀ ਵਾਹਿਗੁਰੂ ਦੀ ਦਾਤ ਹੈ। ਪਾਵ, ਪਾਵ ਦਾ ਅਰਥ ਹੈ ਪੈਰ, ਤੇ ਹੁਣ ਪੈਰਾਂ ਨਾਲ ਅਸੀਂ ਚੱਲਦੇ ਹਾਂ, ਪੈਰ ਨਾ ਹੋਣ ਤੇ ਵੇਖ ਲਓ ਕਿੰਨਾ ਮੁਸ਼ਕਲ ਹੋ ਜਾਂਦਾ। ਤੇ ਕਰਨ ਦਾ ਅਰਥ ਹੈ ਕੰਨ, ਇਹ ਵੀ ਤਾਂ ਵਾਹਿਗੁਰੂ ਦੀ ਦਾਤ ਹੈ। ਹੁਣ ਕਿਸੇ ਦੇ ਕੰਨ ਬੰਦ ਹੋ ਜਾਣ, ਜਿਹੜੀ ਸੁਣ ਸ਼ਕਤੀ ਹੈ ਕਿਸੇ ਦੀ ਖਤਮ ਹੋ ਜਾਵੇ, ਤੇ ਫਿਰ ਕਿੰਨਾ ਔਖਾ ਹੁੰਦਾ। ਆਦਮੀ ਬਸ ਮੂਰਤੀ ਵਾਂਗੂ ਬੈਠਾ ਰਹਿੰਦਾ, ਕੋਈ ਗੱਲ ਨਹੀਂ ਸੁਣ ਸਕਦਾ। ਤੇ ਨੇਤਰ ਵੇਖ ਲਓ, ਇਹ ਵੀ ਤਾਂ ਵਾਹਿਗੁਰੂ ਦੀ ਦਾਤ ਹੈ। ਅੱਖਾਂ ਨੇ, ਅੱਖਾਂ ਨੂੰ ਰਤਨ ਮੰਨਿਆ ਹੈ, ਤੇ ਵੇਖ ਲਓ ਜਦੋਂ ਅੱਖਾਂ ਨਾ ਹੋਣ ਤੇ ਉਹਨਾਂ ਦਾ ਹਾਲ ਵੇਖੋ, ਉਹਨਾਂ ਦਾ ਕੀ ਹਾਲ ਹੈ। ਨਾ ਕਿਤੇ ਆਪਣੇ ਆਪ ਜਾ ਸਕਦੇ ਨੇ, ਠੋਕਰਾਂ ਖਾਂਦੇ ਡਿੱਗਦੇ ਫਿਰਦੇ ਨੇ। ਇਹ ਵਾਹਿਗੁਰੂ ਦੇ ਪਰਉਪਕਾਰ ਨੇ, ਤੇ ਫਿਰ ਸਾਨੂੰ ਵਾਹਿਗੁਰੂ ਨੇ ਰਸਨਾ ਦਿੱਤੀ ਹੈ। ਇਹ ਸਾਰੇ ਹੀ ਜਿੰਨੇ ਅੰਗ ਪ੍ਰਤੰਗ ਨੇ, ਜਿੰਨੇ ਇੰਦਰੀਏ ਨੇ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਤਾਂ ਪਰਉਪਕਾਰ ਹਨ।
ਤਿਸਹਿ ਤਿਆਗ ਅਵਰ ਸੰਗ ਰਚਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਜੀਵ ਦਾ ਐਸਾ ਸੁਭਾਅ ਹੈ, ਉਸ ਮਹਾਨ ਪਰਉਪਕਾਰੀ ਦਾਤੇ ਨੂੰ ਛੱਡ ਕੇ ਇਹ ਹੋਰ ਚੀਜ਼ਾਂ ਦੇ ਨਾਲ ਰਚਨਾ ਦਾ ਅਰਥ ਹੈ ਵੀ ਇਹ ਰਚਿਆ ਮਿਚਿਆ ਰਹਿੰਦਾ, ਉਸ ਦਾਤੇ ਨੂੰ ਯਾਦ ਨਹੀਂ ਕਰਦਾ, ਉਸ ਪਰਉਪਕਾਰੀ ਅਕਾਲ ਪੁਰਖ ਨੂੰ ਛੱਡ ਦਿੰਦਾ, ਤੇ ਹੋਰ ਜਿਹੜੀ ਉਹਦੀ ਰਚਨਾ ਹੈ, ਉਹਦੀਆਂ ਦਾਤਾਂ ਨੇ, ਉਹਨਾਂ ਦੇ ਨਾਲ ਤਦਾਕਾਰ ਹੋ ਜਾਂਦਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣਾ ਨਾਹੀਂ ਮਰਨ ਵਿਚਾਰਾ, ਐਸੀ ਮਨੁੱਖ ਦੀ ਹਾਲਤ ਹੈ।
ਐਸੇ ਦੋਖ ਮੂੜ ਅੰਧ ਵਿਆਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮੂਰਖ ਨੇ ਤੇ ਮਾਨਸਿਕ ਤੌਰ ਤੇ ਅੰਨੇ ਲੋਕ ਨੇ, ਉਹ ਇਹੋ ਜਿਹੇ ਦੋਸ਼ ਭਾਵ ਜਿਹੜੇ ਔਗਣ ਨੇ, ਦੋਸ਼ ਨੇ, ਉਹਨਾਂ ਦੇ ਵਿੱਚ ਵਿਆਪੇ ਦਾ ਅਰਥ ਹੈ ਅਸ਼ਕਤ ਰਹਿੰਦੇ ਨੇ। ਜਿਹੜੇ ਅੰਨੇ ਨੇ ਤੇ ਮੂਰਖ ਲੋਕ ਨੇ, ਐਸੇ ਦੋਸ਼ਾਂ ਦੇ ਨਾਲ ਹੀ ਅਵੇੜਤ ਰਹਿੰਦੇ ਹਨ।
ਨਾਨਕ ਕਾਢ ਲੇਹੋ ਪ੍ਰਭ ਆਪੇ।
ਐ ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਹੁਣ ਜੀਵ ਤੇ ਠੀਕ ਹੈ, ਨਿਰਗੁਣ ਯਾਰਾ ਹੈ, ਲੂਣ ਹਰਾਮੀ ਹੈ, ਅਕਿਰਤ ਕਣ ਵੀ ਹੈ, ਸਾਨ ਪੁਰਸ਼ ਵੀ ਹੈ, ਜੋ ਵੀ ਕੁਛ ਕਹਿ ਲਓ ਸਾਰਾ ਕੁਝ ਇਹਦੇ ਤੇ ਟੁੱਕਦਾ ਹੈ। ਸੱਚੇ ਪਾਤਸ਼ਾਹ, ਹੁਣ ਤੁਸੀਂ ਕਿਰਪਾ ਕਰੋ, ਇਸ ਨੂੰ ਆਪ ਹੀ ਇਸ ਮਾਇਆ ਦੇ ਖੂਹ ਦੇ ਵਿੱਚੋਂ, ਇਸ ਮਾਇਆ ਦੀ ਦਲਦਲ ਦੇ ਵਿੱਚੋਂ ਬਾਹਰ ਕੱਢ ਲਵੋ।
ਆਦ ਅੰਤ ਜੋ ਰਾਖਨ ਹਾਰ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੀਜੀ ਪੌੜੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰ ਯਾਦ ਕਰਵਾਉਂਦੇ ਨੇ। ਵੱਖੋ ਵੱਖਰੇ ਢੰਗ ਤਰੀਕਿਆਂ ਦੇ ਨਾਲ ਸਤਿਗੁਰੂ ਉਪਦੇਸ਼ ਦੇ ਰਹੇ ਹਨ। ਆਦ ਅੰਤ ਜੋ ਰਾਖਣ ਹਾਰ। ਹਜ਼ੂਰ ਕਹਿੰਦੇ ਆਦ ਤੋਂ ਲੈ ਕੇ ਅੰਤ ਤੱਕ, ਭਾਵ ਜਨਮ ਤੋਂ ਲੈ ਕੇ ਮਰਨ ਤੱਕ, ਆਦ ਅੰਤ ਤੋਂ ਮੁਰਾਦ ਹੈ ਵੀ ਹਮੇਸ਼ਾ ਹਮੇਸ਼ਾ ਸਦਾ ਸਦਾ ਜੋ ਵਾਹਿਗੁਰੂ ਸਾਡੀ ਰੱਖਿਆ ਕਰਨ ਵਾਲਾ ਹੈ।
ਇਸ ਸਿਓ ਪ੍ਰੀਤ ਨਾ ਕਰੇ ਗਵਾਰ।
ਇਹ ਜੀਵ ਐਸਾ ਮੂਰਖ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੁਹੱਬਤ ਕਰਦਾ ਹੀ ਨਹੀਂ। ਵੇਖ ਲਓ ਜੋ ਵਾਹਿਗੁਰੂ ਆਦ ਤੋਂ ਲੈ ਕੇ, ਦੇਖ ਲਓ ਮਾਤਾ ਦੇ ਗਰਭ ਦੇ ਸਮੇਂ ਤੋਂ ਲੈ ਕੇ, ਅਤੇ ਫਿਰ ਅੱਗੇ ਪਰਲੋਕ ਦੇ ਵਿੱਚ ਵੀ ਸਾਡੀ ਉਹ ਸਹਾਇਤਾ ਕਰਨ ਵਾਲਾ ਹੈ। ਆਦ ਤੋਂ ਲੈ ਕੇ ਅੰਤ ਤੱਕ ਜੋ ਸਾਡੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ, ਦੇਖ ਲਓ ਇਹ ਮੂਰਖ ਐਸਾ ਨਾ ਸਮਝ ਹੈ, ਇਹ ਉਸਦੇ ਨਾਲ ਪ੍ਰੀਤੀ ਕਰਦਾ ਹੀ ਨਹੀਂ ਹੈ।
ਜਾ ਕੀ ਸੇਵਾ ਨਵ ਨਿਧ ਪਾਵੈ।
ਹਜ਼ੂਰ ਕਹਿੰਦੇ ਜਿਸ ਵਾਹਿਗੁਰੂ ਦੀ ਸੇਵਾ ਕਰਕੇ ਇਹ ਨੌ ਨਿਧੀਆਂ ਨੂੰ ਵੀ ਪ੍ਰਾਪਤ ਕਰ ਸਕਦਾ ਹੈ, ਭਾਵ ਸੰਸਾਰੀ ਪਦਾਰਥਾਂ ਦੇ ਸਾਰੇ ਖਜ਼ਾਨੇ ਪ੍ਰਾਪਤ ਕਰ ਸਕਦਾ ਹੈ।
ਤਾਸਿਓ ਮੂੜਾ ਮਨ ਨਹੀਂ ਲਾਵੇ,
ਪਰ ਜੀਵ ਐਸਾ ਮੂਰਖ ਹੈ, ਐਸਾ ਬੇਵਕੂਫ ਹੈ, ਉਹਦੇ ਨਾਲ ਕਦੇ ਆਪਣੇ ਮਨ ਨੂੰ ਜੋੜਦਾ ਹੀ ਨਹੀਂ ਹੈ।
ਜੋ ਠਾਕੁਰ ਸਦ ਸਦਾ ਹਜੂਰੇ,
ਜੋ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਇਸ ਜੀਵ ਦੇ ਹਜੂਰੇ ਅੰਗ ਸੰਗ ਵਸ ਰਿਹਾ ਹੈ, ਨੇੜੇ ਤੋਂ ਨੇੜੇ ਵਸ ਰਿਹਾ ਹੈ।
ਤਾਕੋ ਅੰਧਾ ਜਾਣਤ ਦੂਰੇ,
ਪਰ ਜੀਵ ਐਸਾ ਅੰਨਾ ਹੈ, ਐਸਾ ਅਗਿਆਨੀ ਹੈ ਤੇ ਉਸਨੂੰ ਦੂਰ ਜਾਣਦਾ, ਕਿਉਂਕਿ ਸਤਿਗੁਰੂ ਦੀ ਬਾਣੀ ਬਾਰ ਬਾਰ ਸਾਨੂੰ ਇਹ ਗੱਲ ਸਮਝਾਉਂਦੀ ਹੈ ਵੀ ਉਹ ਵਾਹਿਗੁਰੂ ਸਭ ਦੇ ਨਾਲ ਵਸ ਰਿਹਾ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਉਹ ਵਾਹਿਗੁਰੂ ਹਮੇਸ਼ਾ ਸਾਡੇ ਨਾਲ ਵਸ ਰਿਹਾ ਹੈ, ਐਨ ਹਾਜ਼ਰ ਨਾਜ਼ਰ ਤੇ ਸਾਡੇ ਨਾਲ ਵਸ ਰਿਹਾ ਹੈ। ਪਰ ਹਜ਼ੂਰ ਕਹਿੰਦੇ ਜੀਵ ਐਸਾ ਅੰਨਾ ਹੈ, ਇਹ ਉਸਨੂੰ ਵੇਖ ਨਹੀਂ ਸਕਦਾ ਤੇ ਉਹਨੂੰ ਦੂਰ ਸਮਝਦਾ ਹੈ।
ਜਾ ਕੀ ਟਹਿਲ ਪਾਵੇ ਦਰਗਹ ਮਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦੀ ਟਹਿਲ ਸੇਵਾ ਭਗਤੀ ਕਰਕੇ ਮਨੁੱਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਕਰ ਸਕਦਾ ਹੈ।
ਕਿਸਹੇ ਬਿਸਾਰੇ ਮੁਗਧ ਅਜਾਨ,
ਪਰ ਇਹ ਐਸਾ ਮੂਰਖ ਤੇ ਅਣਜਾਣ ਨਾਦਾਨ ਬੰਦਾ ਇਹ ਉਸ ਮਾਲਕ ਨੂੰ ਭੁਲਾਈ ਬੈਠਾ ਜਿਹਦੀ ਸੇਵਾ ਕਰਕੇ ਦਰਗਾਹ ਵਿੱਚ ਵੀ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਪਰ ਦੇਖ ਲਓ ਇਹ ਐਸਾ ਨਾਦਾਨ ਹੈ, ਇਹ ਐਸਾ ਮੂਰਖ ਹੈ, ਉਸਨੂੰ ਭੁਲਾਈ ਬੈਠਾ ਹੈ।
ਸਦਾ ਸਦਾ ਇਹ ਭੁੱਲਣਹਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਜੀਵ ਹੈ ਇਹ ਤੇ ਸਦਾ ਸਦਾ ਹਮੇਸ਼ਾ ਹਮੇਸ਼ਾ ਭੁੱਲਣ ਵਾਲਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਤੇ ਕਰਤਾਰ ਹੀ ਅਭੁੱਲਣੇ, ਬਾਕੀ ਤਾਂ ਸਾਰੇ ਜੀਵ ਭੁੱਲ ਦਾ ਸ਼ਿਕਾਰ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਬਖਸ਼ੇ ਜਾਣ ਦਾ ਇਹੀ ਤਰੀਕਾ ਹੈ ਵੀ ਇਉਂ ਬੇਨਤੀ ਕਰਨੀ ਚਾਹੀਦੀ ਹੈ, ਮਹਾਰਾਜ ਜੀਵ ਤਾਂ ਸਦਾ ਸਦਾ ਭੁੱਲਣਹਾਰ ਹੈ,
ਨਾਨਕ ਰਾਖਣਹਾਰ ਅਪਾਰ
ਤੇ। ਪਰ ਉਹ ਅਕਾਲ ਪੁਰਖ ਵਾਹਿਗੁਰੂ ਜੋ ਅਪਾਰ ਪਾਰਾਵਾਰ ਤੋਂ ਰਹਿਤ ਹੈ, ਉਹ ਬੜਾ ਦਿਆਲੂ ਕਿਰਪਾਲੂ ਹੈ, ਉਹ ਇਸ ਜੀਵ ਦੀ ਰੱਖਿਆ ਕਰਨ ਵਾਲਾ ਹੈ। ਇਹ ਜੀਵ ਤੇ ਭੁੱਲਣਹਾਰ ਹੈ, ਪਰ ਉਹ ਦਿਆਲੂ ਕਿਰਪਾਲੂ ਪਿਤਾ ਵਾਹਿਗੁਰੂ ਹਮੇਸ਼ਾ ਲਈ ਫਿਰ ਵੀ ਜੀਵ ਦੀ ਰੱਖਿਆ ਕਰਦਾ ਹੈ। ਜਿਵੇਂ ਆਪਾਂ ਆਪਣੇ ਪਰਿਵਾਰ ਵੱਲ ਨਿਗਾਹ ਮਾਰ ਕੇ ਵੇਖੀਏ, ਹੁਣ ਜਿਹੜੇ ਸਾਡੇ ਘਰਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਨੇ ਤੇ ਉਹ ਬੜੀਆਂ ਭੁੱਲਾਂ ਕਰਦੇ ਨੇ, ਬੜੀਆਂ ਸ਼ਰਾਰਤਾਂ ਕਰਦੇ ਨੇ, ਕਈ ਵਾਰੀ ਆਪਾਂ ਉਹਨਾਂ ਨੂੰ ਰੋਕਦੇ ਵੀ ਹਾਂ, ਨਹੀਂ ਵੀ ਰੋਕਦੇ ਤੇ ਇੱਥੋਂ ਤੱਕ ਵੀ ਕਈ ਵਾਰੀ ਨੌਬਤ ਪਹੁੰਚ ਜਾਂਦੀ ਹੈ, ਛੋਟੇ ਬੱਚੇ ਉਹ ਪਿਤਾ ਦੀ ਦਾੜੀ ਨੂੰ ਵੀ ਹੱਥ ਪਾ ਲੈਂਦੇ ਨੇ, ਕਈ ਵਾਰੀ ਪੱਗ ਵੀ ਲਾਉਣ ਦਾ ਯਤਨ ਕਰਦੇ ਨੇ, ਕਿਉਂਕਿ ਬੱਚੇ ਨਾਦਾਨ ਹੁੰਦੇ ਨੇ, ਸਦਾ ਸਦਾ ਇਹ ਭੁੱਲਣਹਾਰ। ਸਿਰਫ ਉਹਨਾਂ ਛੋਟੇ ਬੱਚਿਆਂ ਦੀ ਗਲਤੀ ਨੂੰ ਇਸੇ ਬਿਨਾਂ ਦੇ ਉੱਤੇ ਮੁਆਫ਼ ਕਰਨਾ ਪੈਂਦਾ ਵੀ ਉਹ ਬੱਚੇ ਛੋਟੇ ਨੇ, ਨਾਦਾਨ ਨੇ, ਉਹਨਾਂ ਨੂੰ ਸਮਝ ਨਹੀਂ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਵੀ ਜੀਵ ਵੀ ਇਸੇ ਤਰ੍ਹਾਂ ਬਖਸ਼ਿਆ ਜਾ ਸਕਦਾ ਜੇ ਇਸ ਨੂੰ ਬੱਚੇ ਵਾਂਗੂ ਨਾਦਾਨ ਸਮਝਿਆ ਜਾਵੇ। ਅਤੇ ਜੇ ਹੁਣ ਆਖੇ ਵੀ ਬੰਦਾ ਬਹੁਤ ਸਿਆਣਾ ਹੈ, ਬੜਾ ਸਮਝਦਾਰ ਹੈ, ਅਤੇ ਜੇ ਸਮਝਦਾਰ ਹੋਵੇ ਤਾਂ ਕੋਈ ਗਲਤੀ ਕਰੇ ਹੀ ਨਾ, ਪਰ ਇਨਸਾਨ ਤਾਂ ਹੈ ਹੀ ਗਲਤੀਆਂ ਦਾ ਪੁਤਲਾ, ਇਹ ਤਾਂ ਗਲਤੀ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜੀਵ ਤਾਂ ਸਦਾ ਸਦਾ ਭੁੱਲਣ ਵਾਲਾ ਭੁੱਲਣਹਾਰ ਹੈ, ਅਤੇ ਉਹ ਵਾਹਿਗੁਰੂ ਹਮੇਸ਼ਾ ਇਹਦੀ ਰੱਖਿਆ ਕਰਨ ਵਾਲਾ ਦਿਆਲੂ ਕਿਰਪਾਲੂ ਪਿਤਾ ਸਮਾਨ ਹੈ।
ਰਤਨ ਤਿਆਗ ਕੌਡੀ ਸੰਗ ਰਚੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵਾਹਿਗੁਰੂ ਦੇ ਪਾਰੋਪਕਾਰ ਤੇ ਦੂਸਰੇ ਪਾਸੇ ਜੀਵ ਦੀ ਜਿਹੜੀ ਲਾਪਰਵਾਹੀ ਬਿਆਨ ਕਰਦੇ ਹਨ, ਇਸ ਜੀਵ ਦੀ ਕੀ ਦਸ਼ਾ ਹੈ। ਰਤਨ ਤਿਆਗ ਜਿਹੜਾ ਵਾਹਿਗੁਰੂ ਦਾ ਨਾਮ ਰਤਨ ਵਾਂਗੂ ਅਮੋਲਕ ਹੈ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰਹਾਤ ਤਰਿਓ ਮੇਰਾ ਮਾਥਾ, ਉਸ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਛੱਡ ਕੇ ਕੌਡੀ ਸੰਗ ਰਚੈ, ਇਹ ਜੀਵ ਕੌਡੀ ਦੇ ਨਾਲ ਪ੍ਰੇਮ ਕਰ ਰਿਹਾ ਹੈ। ਕੌਡੀ ਤੋਂ ਭਾਵ ਹੈ ਮਾਇਆ ਦੀ। ਵਾਹਿਗੁਰੂ ਦੇ ਨਾਮ ਜਪਣ ਦਾ ਸਾਡੇ ਮਨ ਵਿੱਚ ਕਦੇ ਖਿਆਲ ਨਹੀਂ ਆਉਂਦਾ ਅਤੇ ਮਾਇਆ ਦੇ ਲਈ ਦਿਨ ਰਾਤ ਹੀ ਸੁਪਨੇ ਲੈਂਦੇ ਰਹਿੰਦੇ ਹਾਂ, ਇਹ ਸਾਡੀ ਹਾਲਤ ਹੈ। ਇਹ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਛੱਡ ਕੇ ਇਹ ਜੀਵ ਕੌਡੀ ਮਾਇਆ ਦੇ ਨਾਲ ਵਿਸ਼ਿਆਂ ਦੇ ਸੁੱਖ ਦੇ ਵਿੱਚ ਤਦਾਕਾਰ ਹੋ ਰਿਹਾ ਹੈ।
ਸਾਚ ਛੋੜ ਝੂਠ ਸੰਗ ਮਚੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਜੀਵ ਹੈ ਸੱਚ ਨੂੰ ਛੱਡ ਕੇ, ਸੱਚ ਕੀ ਹੈ, ਸੱਚਾ ਵਾਹਿਗੁਰੂ ਦਾ ਨਾਮ ਹੈ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਹ ਜੀਵ ਸਾਚ ਛੋੜ, ਸੱਚ ਨੂੰ ਛੱਡ ਕੇ, ਸੱਚੇ ਨਾਮ ਨੂੰ ਛੱਡ ਕੇ ਝੂਠ ਸੰਗ ਮਚੈ। ਅਤੇ ਜਿਹੜਾ ਝੂਠ ਹੈ, ਝੂਠ ਕੀ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਸੰਸਾਰ ਦਾ ਹਰ ਪਦਾਰਥ ਅਤੇ ਹਰ ਬੰਦਾ ਝੂਠਾ ਹੈ, ਨਾਸ਼ਵੰਤ ਹੈ। ਹਜ਼ੂਰ ਕਹਿੰਦੇ ਨੇ ਸੱਚੇ ਨਾਮ ਨੂੰ ਛੱਡ ਕੇ ਜੀਵ ਝੂਠ ਦੇ ਨਾਲ ਮਚੈ ਦਾ ਅਰਥ ਇਹ ਤਦਾਕਾਰ ਹੋ ਰਿਹਾ ਹੈ।
ਜੋ ਛੱਡਣਾ ਸੋ ਅਸਥਿਰ ਕਰ ਮਨ।
ਹਜ਼ੂਰ ਫਰਮਾਉਂਦੇ ਨੇ ਬਾਈ ਜਿਹੜੀ ਚੀਜ਼ ਨੂੰ ਛੱਡ ਕੇ ਜਾਣਾ ਹੈ, ਅਸਥਿਰ ਕਰ ਮਨ ਹੈ, ਉਹਨੂੰ ਤੇ ਹਮੇਸ਼ਾ ਲਈ ਸਥਿਰ ਕਰਕੇ ਇਹ ਜੀਵ ਮੰਨਦਾ ਹੈ। ਫਰਜ਼ ਕਰੋ ਇਹ ਸਰੀਰ ਹੈ, ਇਹ ਝੂਠਾ ਹੈ, ਇਹਨੂੰ ਇੱਕ ਦਿਨ ਛੱਡ ਕੇ ਜਾਣਾ ਪਵੇਗਾ। ਕਾਰੋਬਾਰ ਹੈ, ਪਰਿਵਾਰ ਹੈ, ਇਹਨੂੰ ਵੀ ਛੱਡ ਕੇ ਜਾਣਾ ਪੈਂਦਾ। ਗੱਲ ਕੀ, ਦੁਨੀਆਂ ਦੀ ਹਰ ਵਸਤੂ ਹਰ ਵਿਅਕਤੀ ਨੂੰ ਹੀ ਛੱਡ ਕੇ ਜਾਣਾ ਪੈਂਦਾ। ਜੋ ਛੱਡਣਾ ਹੈ ਉਹਨੂੰ ਤੇ ਹਮੇਸ਼ਾ ਲਈ ਸਥਿਰ ਕਰਕੇ ਮੰਨਦਾ ਹੈ।
ਜੋ ਹੋਵਨ ਸੋ ਦੂਰ ਪਰਾਨਾ ਹੈ।
ਤੇ ਜਿਹੜੀ ਗੱਲ ਹੋਣੀ ਹੈ, ਜਿਵੇਂ ਸਿਆਣੇ ਪੁਰਸ਼ ਕਹਿੰਦੇ ਨੇ ਵੀ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜੋ ਹੋਣਾ ਹੈ, ਮਰਨਾ ਸੱਚ ਹੈ, ਸੋ ਦੂਰ ਪਰਾਨਾ ਹੈ, ਉਹਨੂੰ ਤੇ ਦੂਰ ਪਰੇ ਹੀ ਛੱਡਿਆ ਹੋਇਆ। ਆਦਮੀ ਆਪਣੀ ਮੌਤ ਨੂੰ ਯਾਦ ਨਹੀਂ ਕਰਦਾ। ਇਸ ਮਨੁੱਖ ਦੀ ਐਸੀ ਹਾਲਤ ਹੈ, ਜਿਹੜੀ ਗੱਲ ਹੋਣੀ ਹੈ ਉਹਨੂੰ ਤੇ ਦੂਰ ਪੁਰਾਣਾ, ਕਿਧਰੇ ਪਰੇ ਦੂਰ ਛੱਡੀ ਫਿਰਦਾ ਹੈ, ਉਹਨੂੰ ਤੇ ਨੇੜੇ ਤੇੜੇ ਆਉਣ ਹੀ ਨਹੀਂ ਦਿੰਦਾ। ਜੇ ਕੋਈ ਉਹੋ ਜਿਹੀ ਕੋਈ ਗੱਲ ਹੋਵੇ, ਕਹਿੰਦਾ ਮਰਨ ਦੀ ਗੱਲ ਨਾ ਕਰੋ ਮੇਰੇ ਕੋਲ। ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ? ਤੁਸੀਂ ਕਿਸੇ ਨਾਲ ਵੀ ਕਿਤੇ ਮੌਤ ਦੇ ਸੰਬੰਧ ਵਿੱਚ ਗੱਲ ਕਰਕੇ ਦੇਖੋ, ਚਾਹੇ ਪੁੱਤਰ ਨਾਲ, ਪਤਨੀ ਨਾਲ, ਉਹ ਇੱਕਦਮ ਸੀਰੀਅਸ ਹੋ ਜਾਂਦੇ ਨੇ। ਮਰਨ ਦੀ ਗੱਲ ਸੁਣ ਕੇ ਕੋਈ ਰਾਜ਼ੀ ਨਹੀਂ। ਪਰ ਹਜ਼ੂਰ ਕਹਿੰਦੇ ਨੇ ਜਿਹੜੀ ਗੱਲ ਹੋਣੀ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਜੋ ਹੋਣਾ ਹੈ ਉਹ ਤੇ ਭਾਈ ਉਹਨੂੰ ਪ੍ਰਵਾਨ ਕਰਨਾ ਚਾਹੀਦਾ, ਮਰਨਾ ਸੱਚ ਹੈ, ਇਸ ਗੱਲ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਸੋ ਦੂਰ ਪੁਰਾਣਾ, ਪਰ ਉਸਨੂੰ ਤਾਂ ਜੀਵੇ ਦੂਰ ਪਰੇ ਕਿਧਰੇ ਛੱਡੀ ਫਿਰਦਾ ਹੈ, ਭੁੱਲੀ ਬੈਠਾ ਹੈ।
ਛੋੜ ਜਾਏ ਤਿਸਕਾ ਸ਼ਰਮ ਕਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਚੀਜ਼ਾਂ ਨੂੰ ਛੱਡ ਕੇ ਜਾਣਾ ਹੈ, ਵੀ ਜਿਸ ਚੀਜ਼ ਨੂੰ ਛੱਡ ਕੇ ਜਾਣਾ ਹੈ, ਵੀ ਉਸਦਾ ਤੇ ਇਹ ਪਰਿਸ਼ਰਮ ਕਰਦਾ ਹੈ, ਭਾਵ ਮਾਇਆ ਨੂੰ ਛੱਡ ਕੇ ਜਾਣਾ ਹੈ, ਸੁੱਖ ਸੰਪੱਤੀ ਨੂੰ ਛੱਡ ਕੇ ਜਾਣਾ ਹੈ, ਪਰ ਉਹਦੇ ਲਈ ਤੇ ਬੜਾ ਪਰਿਸ਼ਰਮ ਆਦਮੀ ਕਰਦਾ। ਆ ਜਿਹੜੇ ਸੰਸਾਰਕ ਸੁੱਖ ਨੇ, ਇਹਨਾਂ ਨੂੰ ਸਭ ਨੂੰ ਛੱਡ ਕੇ ਜਾਣਾ ਹੈ, ਪਰ ਇਹਦੇ ਲਈ ਅਸੀਂ ਕਿੰਨੀ ਮਿਹਨਤ ਕਰਦੇ ਹਾਂ। ਦਿਨ ਰਾਤ ਹੀ ਅਸੀਂ ਕੰਮਾਂ ਕਾਰਾਂ ਦੇ ਵਿੱਚ ਤੁਰੇ ਫਿਰਦੇ ਹਾਂ, ਕਿੰਨਾ ਪਰਿਸ਼ਰਮ ਕਰਦੇ ਹਾਂ, ਕਿੰਨੀ ਮਿਹਨਤ ਕਰਦੇ ਹਾਂ, ਡਬਲ ਡਬਲ ਜੋਬਾਂ ਵੀ ਕਰਦੇ ਹਾਂ। ਇਹ ਸਾਡਾ ਸੁਭਾਅ ਐਸਾ ਬਣਿਆ ਹੋਇਆ, ਜਿਹੜੀਆਂ ਚੀਜ਼ਾਂ ਨੂੰ, ਸੁੱਖ ਸਾਧਨਾਂ ਨੂੰ ਛੱਡ ਕੇ ਚਲੇ ਜਾਣਾ ਹੈ, ਵੀ ਉਹਦੇ ਲਈ ਤਾਂ ਬੜੀ ਮਿਹਨਤ ਕਰਦੇ ਹਾਂ, ਬੜੀ ਘਾਲਣਾ ਘਾਲਦੇ ਹਾਂ।
ਸੰਗ ਸਹਾਈ ਤਿਸ ਪਰ ਹਰੈ।
ਪਰ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਨਾਲ ਹੋ ਕੇ ਸਹਾਇਤਾ ਕਰਨ ਵਾਲਾ ਹੈ, ਜਿਸਨੇ ਸਾਡੇ ਨਾਲ ਰਹਿਣਾ ਤੇ ਹਰ ਪਲ ਸਹਾਇਤਾ ਕਰਨੀ ਹੈ। ਤਿਸ ਪਰ ਹਰੈ, ਉਹਨੂੰ ਅਸੀਂ ਤਿਆਗ ਦਿੱਤਾ, ਉਹਨੂੰ ਅਸਾਂ ਭੁਲਾ ਦਿੱਤਾ, ਉਹਨੂੰ ਅਸਾਂ ਗੁਆ ਦਿੱਤਾ ਹੈ।
ਚੰਦਨ ਲੇਪ ਉਤਾਰੈ ਧੋਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਦੀ ਐਸੀ ਹਾਲਤ ਹੈ, ਅਗਲੀ ਪੜ੍ਹ ਦਿਓ।
ਗਰਤਵ ਪ੍ਰੀਤ ਭਸਮ ਸੰਗ ਹੋਏ।
ਗਰਤਵ ਦਾ ਅਰਥ ਹੈ ਗਧਾ। ਗਧੇ ਦਾ ਇੱਕ ਸੁਭਾਅ ਹੁੰਦਾ ਹੈ, ਖੋਤੇ ਦਾ ਇੱਕ ਸੁਭਾਅ ਹੁੰਦਾ ਹੈ, ਉਹਦੇ ਉੱਤੇ ਤੁਸੀਂ ਚੰਦਨ ਦਾ ਲੇਪ ਕਰ ਦਿਓ। ਹੁਣ ਚੰਦਨ ਬੜਾ ਕੀਮਤੀ ਅਤੇ ਇੱਕ ਖੁਸ਼ਬੋਦਾਰ ਪਦਾਰਥ ਮੰਨਿਆ ਹੈ। ਲੋ ਹਜ਼ੂਰ ਕਹਿੰਦੇ ਨੇ ਤੁਸੀਂ ਗਧੇ ਉੱਤੇ ਚੰਦਨ ਦਾ ਲੇਪ ਕਰ ਦਿਓ, ਅਤੇ ਫਿਰ ਉਹ ਕੀ ਕਰੇਗਾ? ਚੰਦਨ ਲੇਪ ਉਤਾਰੈ ਤੋ, ਉਸ ਚੰਦਨ ਦੇ ਲੇਪ ਨੂੰ ਜਿਹੜਾ ਗਧਾ ਹੈ ਧੋ ਕੇ ਲਾ ਦੇਵੇਗਾ, ਕਿਉਂਕਿ ਉਸਨੂੰ ਚੰਦਨ ਦੀ ਕੀਮਤ ਦਾ ਪਤਾ ਨਹੀਂ। ਅਤੇ ਫਿਰ ਕੀ ਕਰੇਗਾ? ਗਰਦ ਪ੍ਰੀਤ ਭਸਮ ਸੰਗ ਹੋਏ। ਉਸ ਗਧੇ ਦੀ ਪ੍ਰੀਤੀ ਤਾਂ ਭਸਮ ਸੁਆਹ ਦੇ ਨਾਲ ਹੋਵੇਗੀ, ਉਹ ਗਧਾ ਤੇ ਸੁਆਹ ਵਿੱਚ ਲੇਟੇਗਾ, ਉਹਨੂੰ ਚੰਦਨ ਦੇ ਲੇਪ ਦਾ ਕੋਈ ਮੁੱਲ ਨਹੀਂ ਹੈ, ਅਤੇ ਉਹ ਸੁਆਹ ਦੇ ਨਾਲ ਪ੍ਰੀਤੀ ਕਰਦਾ। ਇਸੇ ਤਰ੍ਹਾਂ ਮਨੁੱਖ ਦਾ ਸੁਭਾਵ ਹੈ, ਚੰਦਨ ਲੇਪ ਉਤਾਰੈ ਤੋ ਇਹ ਗਰਦ ਪ੍ਰੀਤ ਭਸਮ ਸੰਗ ਹੋਏ। ਗਰਦਵ ਦਾ ਅਰ ਗਧੇ ਵਾਂਗੂ ਜਿਹੜਾ ਇਹ ਵਿਕਾਰੀ ਅਤੇ ਆਲਸੀ ਮਨੁੱਖ ਹੈ, ਜਿਸ ਨੂੰ ਕੋਈ ਵਾਹਿਗੁਰੂ ਦੇ ਨਾਮ ਦਾ, ਵਾਹਿਗੁਰੂ ਦੇ ਜਸ ਦਾ ਚੰਦਨ ਲਾ ਦੇਵੇ, ਇਹਨੂੰ ਕੋਈ ਆਖੇ ਵੀ ਤੂੰ ਬਈ ਬਾਣੀ ਪੜ੍ਹਿਆ ਕਰ, ਤੂੰ ਸਿਮਰਨ ਕਰਿਆ ਕਰ। ਇਹ ਚੰਦਨ ਦਾ ਲੇਪ ਹੈ, ਕਿਉਂਕਿ ਇੱਕ ਥਾਂ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਨੂੰ ਚੰਦਨ ਲਿਖਿਆ ਹੈ। ਤੇਰਾ ਨਾਮ ਕਰੀ ਚੰਨਾਠੀਆ, ਜੇ ਮਨ ਉਰਸਾ ਹੋਏ। ਇਹ ਨਾਮ ਚੰਦਨ ਹੈ। ਬਲ ਤੋ ਜਲ ਤੋ ਤੌਕੀਆ, ਗੁਰਚੰਦਨ ਸੀਤ ਲਾਇਓ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਰੂਪੀ ਚੰਦਨ ਦਾ ਲੇਪ ਇਹ ਮਨੁੱਖ ਧੋ ਕੇ ਲਾਹ ਦਿੰਦਾ। ਧੋ ਕੇ ਕਿਵੇਂ ਲਾਹ ਦਿੰਦਾ? ਬਈ ਵਿਸ਼ਿਆਂ ਦੇ ਜਲ ਦੇ ਵਿੱਚ, ਸ਼ਰਾਬ ਦੇ ਪਾਣੀ ਦੇ ਵਿੱਚ ਇਹ ਜਿਹੜਾ ਚੰਦਨ ਦਾ ਲੇਪ ਹੈ, ਕੋਈ ਸੇਵਾ ਸਿਮਰਨ ਦਾ ਲੇਪ ਹੈ, ਕੋਈ ਪ੍ਰਭਾਵ ਹੈ, ਇਹਨੂੰ ਤੇ ਧੋ ਕੇ ਲਾਹ ਦਿੰਦਾ ਹੈ। ਜਿਵੇਂ ਗਧੇ ਦੀ ਪ੍ਰੀਤੀ ਸਵਾਹ ਦੇ ਵਿੱਚ ਹੁੰਦੀ ਹੈ ਨਾ, ਸਵਾਹ ਦੇ ਵਿੱਚ ਲਿਟ ਕੇ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖ ਜਿਹੜਾ ਸਿੱਖੀ ਦਾ ਲਿਬਾਸ ਹੈ, ਬਾਣੀ ਤੇ ਬਾਣੀ ਦੀ ਰਹਿਤ ਚੰਦਨ ਵਾਂਗੂ ਅਮੋਲਕ ਹੈ, ਇਹਨੂੰ ਤੇ ਛੱਡ ਸਕਦਾ ਹੈ ਤੇ ਫਿਰ ਗਧੇ ਵਾਂਗੂ ਭਸਮ ਦੇ ਵਿੱਚ ਸਵਾਹ ਦੇ ਵਿੱਚ ਲਿਟਦਾ। ਉਹ ਸਵਾਹ ਕੀ ਹੈ? ਵਿਸ਼ੇ ਵਿਕਾਰਾਂ ਦੀ ਸਵਾਹ ਹੈ, ਪਾਪਾਂ ਦੀ ਸਵਾਹ ਹੈ, ਉਹਦੇ ਵਿੱਚ ਲਿਟਣਾ ਪਸੰਦ ਕਰਦਾ ਹੈ। ਪਰ ਇਹਨੂੰ ਸਤਿਗੁਰੂ ਦੀ ਬਾਣੀ, ਸਿੱਖੀ ਦੀ ਰਹਿਤ, ਅੰਮ੍ਰਿਤ ਚੰਗਾ ਨਹੀਂ ਲੱਗਦਾ।
ਅੰਧ ਕੂਪ ਮਹਿ ਪਤਤ ਬਿਕਰਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਪਾਪੀ ਜੀਵ ਹੈ, ਇਹ ਤੇ ਬੜੇ ਭਿਆਨਕ ਅੰਨੇ ਖੂਹ ਦੇ ਵਿੱਚ ਡਿੱਗਿਆ ਹੋਇਆ ਹੈ। ਉਹ ਭਿਆਨਕ ਅੰਨਾ ਖੂਹ ਕੀ ਹੈ? ਉਹ ਹੈ ਹੰਕਾਰ, ਉਹ ਹੈ ਮਾਇਆ ਦਾ ਮੋਹ, ਉਹ ਹੈ ਭਰਮ, ਉਹ ਹੈ ਅਗਿਆਨ, ਜਿੱਥੇ ਇਹ ਜਿਸ ਨੂੰ ਅੰਨਾ ਤੇ ਭਿਆਨਕ ਖੂਹ ਕਿਹਾ ਹੈ। ਅੰਨਾ ਖੂਹ ਇਸ ਲਈ ਆਖਿਆ ਹੈ, ਭਰਮ ਦੇ ਵਿੱਚ, ਅਗਿਆਨ ਦੇ ਵਿੱਚ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਵੀ ਮੈਂ ਕਿੱਥੇ ਹਾਂ। ਜਿਵੇਂ ਕੋਈ ਆਦਮੀ ਕੋਈ ਅੰਨੇ ਖੂਹ ਦੇ ਵਿੱਚ, ਜਿਸ ਦਾ ਕੋਈ ਉੱਪਰੋਂ ਕੋਈ ਨਾ ਮੌਣ ਦਿਸਦੀ ਹੈ, ਨਾ ਕੋਈ ਉਹਦਾ ਕੋਈ ਆਕਾਰ ਨਜ਼ਰ ਆਉਂਦਾ ਹੈ, ਅਤੇ ਉਹਦੇ ਵਿੱਚ ਵੀ ਪਤਾ ਨਹੀਂ ਕੀ ਕੁਛ, ਉਹਦੇ ਵਿੱਚ ਕੋਈ ਸੱਪ ਠੂਹੇ ਉਹਦੇ ਵਿੱਚ ਬੈਠੇ ਹੋਣਗੇ, ਇਹੋ ਜਿਹੇ ਖੂਹ ਦੇ ਵਿੱਚ ਇਹ ਆਦਮੀ ਡਿੱਗ ਪੈਂਦਾ। ਅੰਨਾ ਖੂਹ ਹੈ ਸੰਸਾਰ ਦਾ, ਮੋਹ ਅਤੇ ਅਗਿਆਨ, ਅਤੇ ਇਹਦੇ ਵਿੱਚ ਪਤਾ ਵੀ ਨਹੀਂ ਲੱਗਦਾ ਵੀ ਮੈਂ ਕੀ ਕਰਨਾ ਹੈ, ਕਿਵੇਂ ਬਾਹਰ ਨਿਕਲਣਾ ਹੈ। ਇਸੇ ਲਈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਜੀ, ਇਹ ਜਿਹੜਾ ਪਾਪੀ ਜੀਵ ਹੈ, ਇਹ ਤਾਂ ਬਹੁਤ ਭਿਆਨਕ ਅੰਨੇ ਖੂਹ ਦੇ ਵਿੱਚ, ਅਗਿਆਨ ਦੇ ਵਿੱਚ, ਭਰਮ ਦੇ ਵਿੱਚ, ਮੋਹ ਮਾਇਆ ਵਿੱਚ ਡਿੱਗਾ ਪਿਆ ਹੈ।
ਨਾਨਕ ਕਾਢ ਲਿਓ ਪ੍ਰਭ ਦਇਆਲ।
ਇਹ ਦਇਆ ਦੇ ਕਰ ਵਾਹਿਗੁਰੂ ਪਰਮੇਸ਼ਰ ਜੀ, ਕਿਰਪਾ ਕਰੋ, ਤੁਸੀਂ ਹੁਣ ਇਸ ਨੂੰ ਬਾਹਰ ਕੱਢ ਲਵੋ।
ਕਰਤੂਤ ਪਸੂ ਕੀ ਮਾਨਸ ਜਾਤ।
ਲੋਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਦੇ ਜੋ ਕਿਰਦਾਰ ਦੀ ਗੱਲ ਹੁਣ ਸਾਨੂੰ ਸਮਝਾਉਣ ਲੱਗੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿੰਦੇ ਮਨੁੱਖ ਦੀ ਜਿਹੜੀ ਜਾਤੀ ਤੇ ਮਨੁੱਖ ਵਾਲੀ ਹੈ, ਦੇਖਣ ਵਾਸਤੇ ਹਰ ਆਦਮੀ ਸਾਨੂੰ ਇਨਸਾਨ ਹੀ ਦਿਸਦਾ ਹੈ, ਪਰ ਹਜ਼ੂਰ ਕਹਿੰਦੇ ਜਦੋਂ ਇਹਦੀ ਕਰਤੂਤ ਵੇਖੀਏ, ਕਰਤੂਤ ਪਸ਼ੂ ਕੀ, ਕਰਤੂਤ ਇਹਦੀ ਪਸ਼ੂਆਂ ਵਾਲੀ ਹੈ, ਜਾਤੀ ਮਨੁੱਖ ਦੀ ਹੈ, ਸਰੀਰ ਮਨੁੱਖ ਦਾ ਹੈ, ਤੇ ਪਰ ਕੰਮ ਇਹਦੇ ਪਸ਼ੂਆਂ ਵਰਗੇ ਨੇ। ਕਿਉਂਕਿ ਜਿਵੇਂ ਪਸ਼ੂ ਦਾ ਸੁਭਾਵ ਹੁੰਦਾ, ਉਹ ਤਕੜੇ ਤੋਂ ਡਰਦਾ, ਮਾੜੇ ਨੂੰ ਡਰਾਉਂਦਾ, ਇਹੀ ਸੁਭਾਅ ਇਨਸਾਨ ਦੇ ਵਿੱਚ ਹੈ। ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ ਨਾ, ਉਹ ਕਹਿੰਦਾ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਮਨੁੱਖ ਤੇ ਪਸ਼ੂ ਦੀਆਂ ਰਲਦੀਆਂ ਨੇ। ਉਹ ਕਿਹੜੀਆਂ ਨੇ? ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਣ। ਨਿੰਦਰਾ ਦਾ ਅਰਥ ਹੈ ਵੀ ਸੌਣਾ, ਸੌਂਦਾ ਮਨੁੱਖ ਵੀ ਹੈ ਅਤੇ ਪਸ਼ੂ ਵੀ ਸੌਂਦੇ, ਇਹ ਮਨੁੱਖ ਤੇ ਪਸ਼ੂ ਦਾ ਇੱਕ ਬਰਾਬਰੀ ਸੁਭਾਵ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਵੀ ਮਨੁੱਖ ਦੀ ਜਿਹੜੀ ਕਰਤੂਤ ਹੈ ਪਸ਼ੂਆਂ ਵਰਗੀ ਹੈ, ਪਰ ਇਹਦੀ ਜਾਤੀ ਮਨੁੱਖ ਵਰਗੀ ਹੈ। ਅਤੇ ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ ਵੀ ਇਹ ਜਿਹੜਾ ਮਨੁੱਖ ਹੈ, ਵੀ ਇਹਦੀ ਜਿਹੜੀ ਦੇਖਣ ਵਾਸਤੇ ਸ਼ਕਲ ਤਾਂ ਆਦਮੀ ਵਰਗੀ ਹੈ, ਪਰ ਕਰਤੂਤ ਪਸ਼ੂਆਂ ਵਰਗੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਵੇਂ ਸੌਂ ਜਾਣਾ ਅਤੇ ਭੋਜਨ ਛਕ ਲੈਣਾ, ਪਸ਼ੂ ਵੀ ਪੇਟ ਭਰਦਾ, ਮਨੁੱਖ ਵੀ ਪੇਟ ਭਰ ਕੇ ਸੌਂ ਜਾਂਦਾ, ਇਹ ਮਨੁੱਖ ਦੀ ਆਪਣੀ ਖਸਲਤ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿੰਦਰਾ ਭੋਜਨ ਭੋਗ ਪੈ। ਤੀਸਰੇ ਨੰਬਰ 'ਤੇ ਸਤਿਗੁਰੂ ਕਹਿੰਦੇ ਨੇ, ਇਹ ਜਿਹੜਾ ਮਨੁੱਖ ਹੈ, ਇਹਦੀ ਜਿਹੜੀ ਤੀਜੀ ਆਦਤ ਹੈ ਵਿਸ਼ਿਆਂ ਦਾ ਸੁੱਖ ਭੋਗਣਾ, ਇਹ ਪਸ਼ੂ ਵੀ ਭੋਗ ਲੈਂਦੇ ਨੇ ਅਤੇ ਮਨੁੱਖ ਵੀ ਭੋਗ ਲੈਂਦਾ ਹੈ। ਅਤੇ ਫਿਰ ਭੈ, ਡਰਨਾ ਅਤੇ ਡਰਾਉਣਾ, ਇਹ ਵੀ ਤਾਂ ਮਨੁੱਖ ਦਾ ਸੁਭਾਅ ਬਣਿਆ ਹੋਇਆ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀਆਂ ਚਾਰ ਚੀਜ਼ਾਂ ਨੇ ਨਿੰਦਰਾ ਭੋਜਨ ਭੋਗ ਪੈ ਇਹ ਮਨੁੱਖ ਅਤੇ ਪਸ਼ੂ ਦੀਆਂ ਇੱਕ ਬਰਾਬਰੀ ਨੇ। ਹਾਂ ਮਨੁੱਖ ਦੇ ਵਿੱਚ ਇੱਕ ਵਾਹਿਗੁਰੂ ਨੇ ਵਿਸ਼ੇਸ਼ ਅਕਲ ਦਿੱਤੀ ਹੈ, ਗਿਆਨ ਦਿੱਤਾ ਹੈ, ਇਸ ਨੂੰ ਸਮਝ ਦਿੱਤੀ ਹੈ। ਜੇ ਉਸ ਤੋਂ ਕੰਮ ਨਹੀਂ ਲੈਂਦਾ ਤਾਂ ਫਿਰ ਮਨੁੱਖ ਪਸ਼ੂ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਵੀ ਮਨੁੱਖ ਦੀ ਜਾਤੀ ਤਾਂ ਭਾਵੇਂ ਮਨੁੱਖ ਵਰਗੀ ਹੈ ਪਰ ਇਹਦੀ ਕਰਤੂਤ ਪਸ਼ੂ ਦੀ ਹੈ।
ਲੋਕ ਵਿਚਾਰਾ ਕਰੇ ਦਿਨ ਰਾਤ,
ਬਈ ਵੇਖ ਲਓ ਇਹ ਜਿਹੜਾ ਮਨੁੱਖ ਹੈ ਦਿਨ ਰਾਤ ਲੋਕਾਂ ਦਾ ਵਿਚਾਰਾ ਦਾ ਅਰਥ ਹੈ ਵੀ ਲੋਕਾਂ ਦਾ ਪਰਚਾਵਾ ਕਰਦਾ ਰਹਿੰਦਾ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਦੂਜਿਆਂ ਦੀ ਖੁਸ਼ਾਮਤ ਤੇ ਬੜੀ ਕਰਦਾ ਹੈ ਪਰ ਕਦੇ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦਾ।
ਬਾਹਰ ਭੀਖ ਅੰਤਰ ਮਲ ਮਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਲੋ ਬਾਹਰ ਭੀਖ, ਬਾਹਰੋਂ ਤਾਂ ਇਸਨੇ ਬੜਾ ਸੁੰਦਰ ਭੀਖ ਧਾਰਨ ਕੀਤਾ ਹੋਇਆ, ਚਿੱਟਾ ਚੋਲਾ ਵੀ ਪਾਇਆ ਹੋਇਆ, ਭਗਵਾਂ ਵੀ ਵੇਸ ਧਾਰਨ ਕੀਤਾ ਹੋਇਆ ਤੇ ਅੰਤਰ ਮਲ ਮਾਇਆ, ਤੇ ਅੰਦਰ ਮਾਇਆ ਦੀ ਮੈਲ ਲੱਗੀ ਹੋਈ ਹੈ, ਅੰਦਰ ਮਾਇਆ ਦੀ ਵਾਸ਼ਨਾ ਹੈ।
ਸ਼ਬਦ ਨਾਹੀਂ ਕਛ ਕਰੈ ਛਪਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਮਨੁੱਖ ਕਰੈ ਛਪਾਇਆ, ਚਾਹੇ ਕਿੰਨਾ ਵੀ ਛਪਾਉਣ ਦਾ ਯਤਨ ਕਰੇ ਸ਼ਬਦ ਨਾਹੀਂ ਕਛ, ਵੀ ਇਹਦਾ ਕੁਛ ਵੀ ਗੁੱਝਾ ਨਹੀਂ ਰਹਿ ਸਕਦਾ। ਇਹਦਾ ਮਤਲਬ ਇਹ ਹੈ ਜੋ ਸਾਡੇ ਮਨ ਦੇ ਵਿਕਾਰ ਨੇ, ਪਾਪ ਨੇ, ਭਾਵਨਾਵਾਂ ਨੇ, ਇੱਕਦਮ ਜ਼ਰੂਰ ਪ੍ਰਗਟ ਹੁੰਦੀਆਂ ਨੇ, ਉਹਨਾਂ ਨੂੰ ਛਪਾ ਕੇ ਦਬਾ ਕੇ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ ਜੋ ਜੀਏ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ, ਜੋ ਸਾਡੇ ਅੰਦਰ ਗੱਲ ਹੁੰਦੀ ਇੱਕ ਦਿਨ ਬਾਹਰ ਜ਼ਰੂਰ ਨਿਕਲਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਬਾਹਰੋਂ ਤਾਂ ਸਾਧੂਆਂ ਵਾਲਾ ਸੰਤਾਂ ਵਾਲਾ ਭੇਖ ਵੀ ਬਣਾ ਲਿਆ ਅਤੇ ਅੰਦਰ ਮਾਇਆ ਦੀ ਵਾਸ਼ਨਾ ਮਾਇਆ ਦੀ ਮੈਲ ਚਿੰਬੜੀ ਹੋਈ ਹੈ। ਇਹ ਮਨੁੱਖ ਚਾਹੇ ਕਿੰਨਾ ਵੀ ਆਪਣੇ ਅੰਦਰਲੇ ਪਾਪ ਨੂੰ ਅੰਦਰੀ ਅੰਦਰਲੀ ਮੈਲ ਨੂੰ ਭਾਵਨਾ ਨੂੰ ਲੁਕਾਉਣਾ ਚਾਹੇ ਤਾਂ ਕੁਛ ਵੀ ਲੁਕਾ ਨਹੀਂ ਸਕਦਾ।
ਬਾਹਰ ਗਿਆਨ ਧਿਆਨ ਇਸ਼ਨਾਨ,
ਦੇਖ ਲਓ ਮਨੁੱਖ ਬਾਹਰੋਂ ਤਾਂ ਬਹੁਤ ਸਾਰੇ ਗਿਆਨ ਧਿਆਨ ਤੇ ਇਸ਼ਨਾਨ ਵੀ ਦ੍ਰਿੜ ਕਰਦਾ ਹੈ, ਲੋਕਾਂ ਨੂੰ ਗਿਆਨ ਵੀ ਸੁਣਾਉਂਦਾ, ਧਿਆਨ ਦੀਆਂ ਵੀ ਗੱਲਾਂ ਦੱਸਦਾ ਹੈ ਤੇ ਇਸ਼ਨਾਨ ਕਰਨ ਦੀ ਵੀ ਸਿੱਖਿਆ ਦਿੰਦਾ ਹੈ।
ਅੰਤਰ ਵਿਆਪੈ ਲੋਭ ਸੁਆਨ,
ਤੇ ਆਪਣੇ ਅੰਦਰ ਜਿਹੜਾ ਲੋਭ ਰੂਪੀ ਕੁੱਤਾ ਹੈ ਉਹ ਇਸ ਨੂੰ ਵੱਢ ਰਿਹਾ ਹੈ, ਅੰਦਰ ਮਾਇਆ ਦਾ ਲੋਭ ਹੈ, ਬਾਹਰੋਂ ਗਿਆਨ ਧਿਆਨ ਇਸ਼ਨਾਨ ਦੀਆਂ ਗੱਲਾਂ ਕਰ ਰਿਹਾ ਹੈ।
ਅੰਤਰ ਅਗਨ ਬਾਹਰ ਤਨ ਸੁਆ,
ਲੋ ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਤੇ ਬਾਹਰ ਸਰੀਰ ਉੱਤੇ ਸਵਾਹ ਮਲੀ ਹੋਈ ਹੈ। ਕਈ ਐਸੇ ਵੀ ਸਾਧੂ ਨੇ ਨਾ ਜਿਹੜੇ ਸਵਾਹ ਮਲਦੇ ਨੇ, ਹੁਣ ਉਹਨਾਂ ਦੀ ਹਾਲਤ ਬਿਆਨ ਕਰਦੇ ਨੇ, ਪਹਿਲਾਂ ਸਾਧਾਰਨ ਲੋਕਾਂ ਦੀ ਗੱਲ ਸੀ ਤੇ ਹੁਣ ਜਿਹੜੇ ਧਾਰਮਿਕ ਵੇਸ ਧਾਰਨ ਕਰਨ ਵਾਲੇ ਲੋਕ ਨੇ ਉਹਨਾਂ ਦੀ ਹਾਲਤ ਸਤਿਗੁਰੂ ਬਿਆਨ ਕਰ ਰਹੇ ਹਨ ਵੀ ਅੰਦਰ ਉਹਨਾਂ ਦੇ ਵੀ ਅੱਗ ਹੈ ਮਾਇਆ ਦੀ ਤ੍ਰਿਸ਼ਨਾ ਦੀ ਤੇ ਬਾਹਰੋਂ ਸਰੀਰ ਤੇ ਸਵਾਹ ਮਲਦੇ ਹਨ।
ਗਲ ਪਾਥਰ ਕੈਸੇ ਤਰੈ ਅਥਾਹ,
ਹਜ਼ੂਰ ਕਹਿੰਦੇ ਗਲਾਂ ਦੇ ਨਾਲ ਉਹਨਾਂ ਨੇ ਪਾਪਾਂ ਦੇ ਔਗਣਾਂ ਦੇ ਪੱਥਰ ਬੰਨੇ ਹੋਏ ਨੇ, ਸੰਸਾਰ ਸਮੁੰਦਰ ਬੜਾ ਡੂੰਘਾ ਹੈ, ਦੱਸੋ ਇਸ ਨੂੰ ਕਿਵੇਂ ਉਹ ਤਰ ਸਕਦੇ ਹਨ, ਨਹੀਂ ਤਰ ਸਕਦੇ।
ਜਾ ਕੇ ਅੰਤਰ ਬਸੈ ਪ੍ਰਭ ਆਪ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਾਂ ਜਿਸ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਜਾਂਦਾ ਹੈ।
ਨਾਨਕ ਤੇ ਜਨ ਸਹਿਜ ਸਮਾਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਨ ਗੁਰਮੁਖ ਪਿਆਰੇ ਵੀ ਸਹਿਜ ਸਮਾਤ, ਉਹ ਸਹਿਜ ਅਵਸਥਾ ਵਿੱਚ ਤੁਰੀ ਅਵਸਥਾ ਦੇ ਵਿੱਚ ਅਥਵਾ ਗਿਆਨ ਸਰੂਪ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ।
ਸੁਣ ਅੰਧਾ ਕੈਸੇ ਮਾਰਗ ਪਾਵੈ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਜੀਵ ਤੇ ਅੰਨਾ ਹੈ, ਸੁਣ ਅੰਧਾ ਕੈਸੇ ਮਾਰਗ ਪਾਵੈ, ਹੁਣ ਤੁਸੀਂ ਅੰਨੇ ਆਦਮੀ ਨੂੰ ਆਖੋ ਵੀ ਉਹ ਫਲਾਨਾ ਰਸਤਾ ਉੱਧਰ ਨੂੰ ਜਾਂਦਾ ਹੈ ਤੇ ਇਕੱਲਾ ਸੁਣ ਕੇ ਅੰਨਾ ਆਦਮੀ ਰਸਤੇ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ। ਇਸੇ ਤਰ੍ਹਾਂ ਜੀਵ ਅੰਨਾ ਹੈ, ਜੇ ਕੋਈ ਇਸ ਨੂੰ ਆਖ ਦੇਵੇ ਤੂੰ ਭਗਤੀ ਕਰ, ਇਹਦੇ ਨਾਲ ਤੂੰ ਰੱਬ ਨੂੰ ਮਿਲ ਸਕਦਾ ਹੈ, ਦੱਸੋ ਉਸ ਰਸਤੇ ਤੇ ਕਿਵੇਂ ਚੱਲ ਸਕਦਾ ਹੈ।
ਕਰ ਗਹਿ ਲੇਹੋ ਓੜ ਨਿਭਾਵੈ,
ਹਾਂ ਅੰਨੇ ਦਾ ਤਾਂ ਕਰ ਗਹਿ ਹੱਥ ਫੜ ਲਓ ਤੇ ਹੱਥ ਫੜ ਕੇ ਤੇ ਫਿਰ ਅੰਨੇ ਨੂੰ ਜਿੱਥੇ ਮਰਜ਼ੀ ਤੁਸੀਂ ਲਿਜਾ ਸਕਦੇ ਹੋ। ਇਸੇ ਤਰ੍ਹਾਂ ਜੀਵ ਤੇ ਭਾਈ ਅੰਨਾ ਹੈ, ਜਿਸ ਨੂੰ ਗੁਰੂ ਸ਼ਬਦ ਦਾ ਪੱਲਾ ਤੇ ਜਾਂ ਇਸ ਨੂੰ ਨਾਮ ਦਾ ਹੱਥ ਪਕੜਾ ਦੇਈਏ ਤੇ ਫਿਰ ਉਹ ਸਿਰ ਤੋੜ ਨਿਭਾ ਸਕਦਾ ਹੈ, ਭਾਵ ਜਿੱਥੇ ਵੀ ਲਿਜਾਣਾ ਚਾਹੀਏ ਮੰਜ਼ਿਲ ਤੇ ਪਹੁੰਚ ਸਕਦਾ ਹੈ।
ਕਹਾਂ ਬੁਝਾਰਤ ਬੂਝੈ ਡੋਰਾ,
ਲੋ ਹਜ਼ੂਰ ਕਹਿੰਦੇ ਨੇ ਜੀਵ ਤਾਂ ਡੋਰਾ ਦਾ ਅਰਥ ਬੋਲਾ ਹੈ, ਬਹਿਰਾ ਹੈ। ਜਿਵੇਂ ਕੋਈ ਬੋਲਾ ਆਦਮੀ ਹੋਵੇ ਤੇ ਉਹਨੂੰ ਆਪਾਂ ਸੈਨਤਾਂ ਦੇ ਨਾਲ ਸਮਝਾਉਂਦੇ ਹਾਂ, ਅਤੇ ਉਹ ਨਹੀਂ ਸਮਝਦਾ। ਕਹਾਂ ਬੁਝਾਰਤ, ਜੇ ਹੁਣ ਉਸ ਬੋਲੇ ਆਦਮੀ ਨੂੰ ਕੋਈ ਬੁਝਾਰਤ ਪਾ ਦੇਵੇ, ਕੋਈ ਪਹੇਲੀ ਪਾ ਦੇਵੇ, ਅਤੇ ਉਹ ਉਸਨੂੰ ਕਿਵੇਂ ਬੁੱਝ ਸਕਦਾ ਹੈ ਜਦੋਂ ਉਹਨੂੰ ਸੁਣਦਾ ਹੀ ਕੱਖ ਨਹੀਂ? ਉਹਨੂੰ ਤੁਸੀਂ ਬੁਝਾਰਤਾਂ ਪਾਓ, ਕਿਵੇਂ ਬੁੱਝੇਗਾ?
ਨਿਸ ਕਹੀਐ ਤੋ ਸਮਝੈ ਭੋਰਾ।
ਜੇ ਤੁਸੀਂ ਇਹ ਗੱਲ ਆਖੋ ਵੀ ਇਹ ਗੱਲ ਆਪਾਂ ਰਾਤ ਨੂੰ ਕੰਮ ਕਰਨਾ, ਉਹ ਕਹਿੰਦਾ ਅੱਛਾ ਸਵੇਰੇ ਕਰਨਾ, ਜਦੋਂ ਸੁਣਦਾ ਹੀ ਨਹੀਂ, ਉਹ ਸਿੱਧੀ ਗੱਲ ਨੂੰ ਉਲਟੀ ਸਮਝ ਲੈਂਦਾ ਹੈ।
ਕਹਾ ਵਿਸ਼ਨ ਪਦ ਗਾਵੈ ਗੂੰਗਾ।
ਲੋ, ਇਹ ਮਨੁੱਖ ਤੇ ਪਾਈ ਗੂੰਗਾ ਹੈ, ਜਿਵੇਂ ਗੂੰਗਾ ਆਦਮੀ, ਉਹ ਕਿਵੇਂ ਵਿਸ਼ਨ ਪਦੇ ਗਾ ਸਕਦਾ ਹੈ, ਕਿਵੇਂ ਸ਼ਬਦ ਪੜ੍ਹ ਸਕਦਾ ਹੈ, ਕਿਵੇਂ ਉਹ ਭਜਨ ਗਾ ਸਕਦਾ ਹੈ?
ਯਤਨ ਕਰੈ ਤੋ ਭੀ ਸੁਰ ਭੰਗ।
ਗੂੰਗਾ ਆਦਮੀ ਚਾਹੇ ਕਿੰਨਾ ਵੀ ਯਤਨ ਕਰੇ, ਪਰ ਉਹਦੀ ਫਿਰ ਵੀ ਸੁਰ ਤਾਲ ਭੰਗ ਹੋ ਹੀ ਜਾਂਦੀ ਹੈ। ਜਦੋਂ ਬੋਲ ਹੀ ਨਹੀਂ ਸਕਦਾ, ਆਵਾਜ਼ ਹੀ ਨਹੀਂ ਸਹੀ ਨਿਕਲਦੀ, ਫਿਰ ਉਹ ਕਿਵੇਂ ਸੁਰ ਤਾਲ ਦੇ ਵਿੱਚ ਬੋਲੇਗਾ?
ਕਹਿ ਪਿੰਗਲ ਪਰਬਤ ਪਰ ਭਵਨ।
ਹਜ਼ੂਰ ਕਹਿੰਦੇ ਜੀਵ ਤੇ ਪਿੰਗਲਾ ਹੈ, ਜਿਹੜਾ ਪਿੰਗਲਾ ਹੈ ਉਹ ਪਹਾੜ ਦੇ ਉੱਤੇ, ਪਰ ਭਵਨ ਉਹ ਕਿਵੇਂ ਵਿਚਰ ਸਕਦਾ, ਪਹਾੜਾਂ ਦੀ ਸੈਰ ਕਿਵੇਂ ਕਰ ਸਕਦਾ, ਨਹੀਂ ਕਰ ਸਕਦਾ। ਜਿਹੜਾ ਪਰ ਭਵਨ ਸ਼ਬਦ, ਇਹ ਇਕੱਠਾ ਹੀ ਸਮਝ ਕੇ ਵੀ ਵਿਸ਼ੇਸ਼ ਕਰਕੇ ਭਰਮਣ ਕਰਨਾ, ਭਾਵ ਕਿਸੇ ਪਹਾੜ ਤੇ ਚੜ੍ਹ ਕੇ ਇੱਧਰ ਉੱਧਰ ਫਿਰ ਤੁਰ ਕੇ ਸੈਰ ਕਰਨੀ, ਪਿੰਗਲਾ ਨਹੀਂ ਇਹ ਕਰ ਸਕਦਾ। ਕਹਿ ਪਿੰਗਲ ਪਰਬਤ ਪਰ ਭਵਨ, ਅਤੇ ਜੇ ਅੱਡ ਅੱਡ ਪਾਠ ਮੰਨ ਲਈਏ, ਕਈ ਵਿਦਵਾਨਾਂ ਨੇ ਉਹ ਵੀ ਅਰਥ ਕੀਤਾ ਹੈ ਵੀ ਪਰਬਤ ਪਰ ਭਵਨ, ਜੇ ਪਹਾੜ ਦੇ ਉੱਤੇ ਘਰ ਬਣਾਇਆ ਹੋਵੇ, ਪਿੰਗਲਾ ਉੱਥੇ ਕਿਵੇਂ ਚੜ੍ਹ ਸਕਦਾ, ਨਹੀਂ ਚੜ੍ਹ ਸਕਦਾ?
ਨਹੀਂ ਹੋਤ ਊਹਾ ਉਸ ਗਵਨ।
ਵੀ ਜਿਹੜਾ ਪਿੰਗਲਾ ਹੈ ਉਹ ਤੋਂ ਤਾਂ ਉੱਥੇ ਜਾਇਆ ਹੀ ਨਹੀਂ ਜਾ ਸਕਦਾ, ਉਹ ਤੇ ਪਹਾੜ ਤੇ ਚੜ੍ਹ ਹੀ ਨਹੀਂ ਸਕਦਾ। ਦੱਸੋ ਪਹਾੜ ਤੇ ਬਣੇ ਘਰ ਦੇ ਵਿੱਚ ਕਿਵੇਂ ਪ੍ਰਵੇਸ਼ ਕਰ ਸਕਦਾ ਹੈ?
ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਕਰਤਾ ਪੁਰਖ ਵਾਹਿਗੁਰੂ ਕਿਰਪਾਲੂ ਸਰੂਪ ਹੈ, ਤੇ ਇਹ ਜਿਹੜਾ ਦੀਨ ਗਰੀਬ ਆਜਿਜ਼ ਨਿਮਾਣਾ ਨਿਤਾਣਾ ਜੀਵ ਹੈ, ਇਹ ਉਸ ਵਾਹਿਗੁਰੂ ਦੇ ਅੱਗੇ ਬੇਨਤੀ ਕਰਦਾ ਹੈ।
ਨਾਨਕ ਤੁਮਰੀ ਕਿਰਪਾ ਤਰੈ।
ਕਹਿੰਦਾ ਹੈ ਹੇ ਵਾਹਿਗੁਰੂ ਜੀ, ਇਹ ਤੁਹਾਡੀ ਕਿਰਪਾ ਦੇ ਨਾਲ ਹੀ ਜੀਵ ਤਰ ਸਕਦਾ ਹੈ, ਆਪਣੇ ਆਪ ਤੇ ਕੁਛ ਨਹੀਂ ਕਰ ਸਕਦਾ। ਜਿਵੇਂ ਅੰਨਾ ਵੀ ਨਹੀਂ ਆਪਣੇ ਆਪ ਮੰਜ਼ਿਲ ਤੇ ਜਾ ਸਕਦਾ, ਬੋਲਾ ਵੀ ਨਹੀਂ ਕਈ ਗੱਲ ਨੂੰ ਬੁਝਾਰਤ ਨੂੰ ਸਮਝ ਸਕਦਾ, ਗੂੰਗਾ ਵੀ ਨਹੀਂ ਕਹਿੰਦੇ ਬਿਸ਼ਨ ਪਦੇ ਗਾ ਸਕਦਾ, ਪਿੰਗਲਾ ਵੀ ਪਹਾੜ ਤੇ ਨਹੀਂ ਚੜ੍ਹ ਸਕਦਾ, ਤੇ ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ ਤਾਂ ਹੀ ਇਹ ਤਰ ਸਕਦਾ ਹੈ।
ਸੰਗ ਸਹਾਈ ਸੋ ਆਵੈ ਨਾ ਚੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਅੰਗ ਸੰਗ ਹੋ ਕੇ ਸਾਡੀ ਸਹਾਇਤਾ ਕਰਨ ਵਾਲਾ ਹੈ, ਪਰ ਉਹ ਵਾਹਿਗੁਰੂ ਤਾਂ ਜੀਵ ਨੂੰ ਚੇਤੇ ਆਉਂਦਾ ਹੀ ਨਹੀਂ ਹੈ।
ਜੋ ਬਹਿਰਾਈ ਤਾਂ ਸਿਉ ਪ੍ਰੀਤ।
ਜਿਹੜੇ ਸਾਡੇ ਵੈਰੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੇ ਨਾਲੇ ਪ੍ਰੀਤੀ ਕਰ ਰਿਹਾ ਹੈ।
ਬਲੂਆ ਕੇ ਗ੍ਰਹਿ ਭੀਤਰ ਬਸੈ।
ਇਹ ਜਿਹੜਾ ਜੀਵ ਹੈ, ਬਲੂਆ ਦਾ ਅਰਥ ਹੈ ਰੇਤਾ, ਵੀ ਇਹ ਤੇ ਰੇਤ ਦੇ ਘਰ ਪਾਵੇ ਕੱਚੇ ਸਰੀਰ ਦੇ ਵਿੱਚ ਨਿਵਾਸ ਕਰ ਰਿਹਾ ਹੈ।
ਆਨੰਦ ਕੇਲ ਮਾਇਆ ਰੰਗ ਰਸੈ।
ਤੇ ਫਿਰ ਆਨੰਦ ਕੇਲ ਮਾਇਆ ਰੰਗ ਰਸੈ, ਮਾਇਆ ਦੇ ਰੰਗ ਰਸਾਂ ਦੇ ਵਿੱਚ ਖਚਿਤ ਹੋ ਕੇ, ਤੇ ਆਨੰਦ ਕੇਲ ਬੜੀਆਂ ਆਨੰਦੀਆਂ ਖੇਡਾਂ ਵੀ ਖੇਡਦਾ ਹੈ।
ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ।
ਇਹ ਜਿਹੜਾ ਮਨੁੱਖ ਹੈ, ਇਹ ਤੇ ਇਸ ਰੇਤੇ ਦੇ ਘਰ ਨੂੰ, ਆਪਣੇ ਸਰੀਰ ਨੂੰ ਦ੍ਰਿੜ ਕਰ ਮਾਨੈ, ਵੀ ਇਹਨੂੰ ਐਨ ਪੱਕਾ ਮਜ਼ਬੂਤ, ਜਿਵੇਂ ਕੋਈ ਪੱਥਰ ਦਾ ਬਣਿਆ ਹੋਵੇ, ਲੋਹੇ ਦਾ ਬਣਿਆ ਹੋਵੇ, ਉਹਦੇ ਵਾਂਗੂ ਇਹਨੂੰ ਪੱਕਾ ਸਮਝਦਾ ਹੈ। ਤੇ ਮਨਹਿ ਪ੍ਰਤੀਤ, ਆਪਣੇ ਮਨ ਵਿੱਚ ਬੜੀ ਪ੍ਰਤੀਤ ਧਾਰੀ ਹੋਈ ਹੈ, ਬੜਾ ਨਿਸ਼ਚਾ ਕੀਤਾ ਹੋਇਆ ਵੀ ਮੇਰਾ ਤੇ ਸਰੀਰ ਕਦੇ ਮਰਨਾ ਹੀ ਨਹੀਂ, ਇਹਨੇ ਤੇ ਕਦੇ ਢਹਿਣਾ ਹੀ ਨਹੀਂ, ਇਹ ਤੇ ਬੜਾ ਮਜ਼ਬੂਤ ਲੋਹੇ ਦਾ ਕਿਲਾ ਹੈ।
ਕਾਲ ਨਾ ਆਵੇ ਮੂੜੇ ਚੀਤ।
ਐਸਾ ਮੂਰਖ ਹੈ, ਇਹਨੂੰ ਇਸ ਰੇਤ ਦੇ ਘਰ ਸਰੀਰ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਤੇ ਕਦੇ ਇਸ ਨੂੰ ਕਾਲ ਚੇਤੇ ਹੀ ਨਹੀਂ ਆਉਂਦਾ।
ਵੈਰ ਵਿਰੋਧ ਕਾਮ ਕ੍ਰੋਧ ਮੋਹ।
ਬਈ ਵੇਖ ਲਓ, ਇਹ ਜਿਹੜੇ ਵਿਕਾਰ ਨੇ, ਵੈਰ ਹੈ, ਵਿਰੋਧ ਹੈ। ਵੈਰ ਜਿਹੜਾ ਵੀ ਚਿਰਕਾਲ ਤੋਂ ਚੱਲਿਆ ਆ ਰਿਹਾ ਹੈ, ਜਿਵੇਂ ਉਲੂਆਂ ਤੇ ਕਾਵਾਂ ਦਾ, ਤੇ ਵਿਰੋਧ ਜਿਹੜਾ ਕੋਈ ਵਕਤੀ ਤੌਰ ਤੇ ਕਿਸੇ ਨਾਲ ਵੈਰ ਭਾਵ ਹੋ ਜਾਂਦਾ ਹੈ, ਇਹ ਵੈਰ ਤੇ ਵਿਰੋਧ, ਕਾਮ ਕ੍ਰੋਧ ਤੇ ਮੋਹ, ਇਹ ਜਿਹੜੇ ਵਿਕਾਰ ਹਨ।
ਝੂਠ ਵਿਕਾਰ ਮਹਾ ਲੋਭ ਧਰੋਹ।
ਤੇ ਜਿਹੜਾ ਝੂਠ ਹੈ, ਤੇ ਜਿਹੜੇ ਇਸ ਦੇ ਨਾਲ ਹੋਰ ਵਿਕਾਰ ਨੇ, ਤੇ ਮਹਾ ਲੋਭ, ਤੇ ਜਿਹੜਾ ਬੜਾ ਭਾਰੀ ਲੋਭ ਹੈ, ਇਹ ਵੀ ਇੱਕ ਵਿਕਾਰ ਹੀ ਹੈ। ਤੇ ਧਰੋਹ ਦਾ ਅਰਥ ਹੈ ਕਿਸੇ ਨਾਲ ਧੋਖਾ ਕਰਨਾ, ਕਿਸੇ ਨਾਲ ਬੇਈਮਾਨੀ ਕਰਨੀ, ਕਿਸੇ ਨਾਲ ਠੱਗੀ ਮਾਰਨੀ, ਇਹ ਜਿਹੜੇ ਪੈੜੇ ਐਬ ਹਨ।
ਯਾਹੂ ਜੁਗਤ ਬਿਹਾਨੇ ਕਈ ਜਨਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਆਹੂ ਜੁਗਤ, ਵੀ ਇਹਨਾਂ ਦੇ ਨਾਲ ਆ ਜਿਹੜੀਆਂ ਚੀਜ਼ਾਂ ਨੇ, ਵਿਕਾਰ ਨੇ, ਇਹਨਾਂ ਦੇ ਨਾਲ ਰਹਿੰਦਿਆਂ ਹੋਇਆਂ ਬਿਹਾਨੇ ਕਈ ਜਨਮ ਸਾਡੇ ਕਈ ਜਨਮ ਬਤੀਤ ਹੋ ਗਏ ਹਨ।
ਨਾਨਕ ਰਾਖ ਲਿਹੋ ਆਪਣ ਕਰ ਕਰਮ।
ਇਹ ਵਾਹਿਗੁਰੂ ਜੀ ਹੁਣ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਤੁਸੀਂ ਆਪਣੀ ਕਿਰਪਾ ਕਰਕੇ ਇਸ ਜੀਵ ਨੂੰ ਰੱਖ ਲਓ, ਤੁਹਾਡੇ ਰੱਖਣ ਜੋਗਾ ਹੀ ਹੈ, ਆਪਣੇ ਆਪ ਤੇ ਕੁਛ ਕਰ ਹੀ ਨਹੀਂ ਸਕਦਾ।
ਠਾਕੁਰ ਤੁਮ ਪੈ ਅਰਦਾਸ।
ਲਵਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਇਹ ਜਿਹੜੀ ਪੌੜੀ ਹੈ, ਅਰਦਾਸ ਤੋਂ ਪਹਿਲਾਂ ਵੀ ਸੰਗਤਾਂ ਇਸ ਦਾ ਪਾਠ ਕਰਦੀਆਂ ਨੇ, ਪਰ ਇਹਦੇ ਅੱਖਰ ਤੇ ਲਗਾ ਮਾਤਰਾ ਦਾ ਸ਼ੁੱਧ ਉਚਾਰਨ ਕਰਨਾ ਚਾਹੀਦਾ ਹੈ। ਆਪਾਂ ਕਈ ਵਾਰੀ ਤੂੰ ਠਾਕੁਰ ਨੂੰ ਤੁਮ ਕਹਿ ਦਿੰਦੇ ਹਾਂ, ਪਰ ਇੱਥੇ ਤੂੰ ਹੈ, ਤੂੰ ਠਾਕੁਰ ਮਾਲਕ ਹੈ। ਤੁਮ ਪਹਿ ਅਰਦਾਸ, ਤੇਰੇ ਪਾਸ ਸਾਡੀ ਅਰਦਾਸ ਬੇਨਤੀ ਹੈ।
ਜੀਓ ਪਿੰਡ ਸਭ ਤੇਰੀ ਰਾਸ।
ਇਹ ਜਿਹੜਾ ਜੀਵਨ ਹੈ, ਜਿੰਦ ਜਾਨ ਹੈ, ਪਿੰਡ ਸੂਰ ਸਰੀਰ ਹੈ, ਇਹ ਸਾਰੀ ਤੇਰੀ ਹੀ ਬਖਸ਼ੀ ਹੋਈ ਖੇਪ ਹੈ।
ਤੁਮ ਮਾਤ ਪਿਤਾ ਹਮ ਬਾਰਕ ਤੇਰੇ।
ਵਾਹਿਗੁਰੂ ਜੀ, ਤੁਸੀਂ ਸਾਡੇ ਮਾਤਾ ਪਿਤਾ ਹੋ ਤੇ ਅਸੀਂ ਤੁਹਾਡੇ ਨੰਨੇ ਮੁੰਨੇ ਬਾਲਕ ਹਾਂ।
ਤੁਹਾਡੀ ਕਿਰਪਾ ਮਹਿ ਸੁਖ ਕਨੇਰੇ।
ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ ਸਾਨੂੰ ਬਹੁਤੇ ਸੁਖ ਪ੍ਰਾਪਤ ਹੋ ਰਹੇ ਹਨ।
ਕੋਈ ਨਾ ਜਾਣੈ ਤੁਮਰਾ ਅੰਤ।
ਵਾਹਿਗੁਰੂ ਜੀ, ਤੁਸੀਂ ਬੇਅੰਤ ਹੋ, ਕੋਈ ਵੀ ਤੁਹਾਡੇ ਅੰਤ ਨੂੰ ਜਾਣ ਨਹੀਂ ਸਕਦਾ।
ਉੱਚੇ ਤੇ ਉੱਚਾ ਭਗਵੰਤ।
ਹੇ ਭਗਵੰਤ, ਵਾਹਿਗੁਰੂ ਜੀ, ਤੁਸੀਂ ਉੱਚਿਆਂ ਤੋਂ ਉੱਚੇ ਹੋ, ਉੱਚਨ ਉੱਚਾ, ਬੀਚ ਨਾ ਖੀਚਾ, ਤੁਹਾਡੇ ਵਰਗਾ ਉੱਚਾ ਹੋਰ ਕੋਈ ਵੀ ਨਹੀਂ ਹੋ ਸਕਦਾ।
ਸਗਲ ਸਮੱਗਰੀ ਤੁਮਰੇ ਸੂਤਰ ਧਾਰੇ।
ਹੇ ਵਾਹਿਗੁਰੂ ਜੀ, ਜਿੰਨੀ ਵੀ ਸਾਰੀ ਸਮੱਗਰੀ ਹੈ, ਸਮੱਗਰੀ ਸ਼ਬਦ ਦੇ ਵਿੱਚ ਜੜ ਚੇਤਨ ਹਰ ਚੀਜ਼ ਆ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਸਮੱਗਰੀ ਤੋਂ ਪਾਵੈ ਜਿੰਨੀ ਵੀ ਜੜ ਚੇਤਨ ਸ੍ਰਿਸ਼ਟੀ ਹੈ, ਉਹ ਸਾਰੀ ਤੁਸਾਂ ਆਪਣੇ ਹੁਕਮ ਰੂਪੀ ਸੂਤ ਵਿੱਚ ਧਾਰਨ ਕੀਤੀ ਹੋਈ ਹੈ, ਅਥਵਾ ਸਾਰੀ ਸਮੱਗਰੀ ਤੁਸੀਂ ਆਪਣੀ ਚੇਤਨ ਸੱਤਾ ਦੇ ਸੂਤ ਵਿੱਚ ਪਰੋਈ ਹੋਈ ਹੈ।
ਤੁਮ ਤੇ ਹੋਏ ਸੋ ਆਗਿਆਕਾਰੀ।
ਇਹ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਜਿਹੜਾ ਜੀਵ ਹੈ ਇਹ ਆਗਿਆਕਾਰੀ ਹੋ ਸਕਦਾ ਹੈ, ਨਹੀਂ ਤੇ ਇਹ ਤੇ ਹੁਣ ਲਾਪਰਵਾਹੀ ਤੇ ਕਰ ਹੀ ਰਿਹਾ ਹੈ, ਤੇਰੇ ਹੁਕਮ ਦੀ ਅਦੂਲੀ ਤੇ ਕਰੀ ਹੀ ਜਾ ਰਿਹਾ ਹੈ। ਜੇ ਤੁਹਾਡੀ ਕਿਰਪਾ ਹੋਵੇ ਤੇ ਫਿਰ ਤੁਹਾਡਾ ਆਗਿਆਕਾਰੀ ਵੀ ਬਣ ਸਕਦਾ ਹੈ।
ਤੁਮਰੀ ਗਤਮੇ ਤੁਮ ਹੀ ਜਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਤੁਸੀਂ ਹੀ ਜਾਣੀ ਹੈ। ਤੁਸੀਂ ਕਿਵੇਂ ਮਿਲਦੇ ਹੋ, ਰੱਬ ਕਿਵੇਂ ਮਿਲਦਾ ਹੈ, ਇਹਦੇ ਬਾਰੇ ਸਾਨੂੰ ਨਹੀਂ ਪਤਾ, ਇਹਦੇ ਬਾਰੇ ਤੁਸੀਂ ਆਪ ਹੀ ਜਾਣਦੇ ਹੋ।
ਨਾਨਕ ਦਾਸ ਸਦਾ ਕੁਰਬਾਨੇ।
ਲੋ, ਅੰਤ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਰਾਜ, ਮੈਂ ਦਾਸ ਆਪ ਜੀ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕਿਉਂਕਿ ਮੈਂ ਤੇ ਆਪ ਕੁਛ ਕਰ ਨਹੀਂ ਸਕਦਾ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਇਆ ਹੈ ਤੇ ਹੋ ਰਿਹਾ ਹੈ ਤੇ ਹੋਵੇਗਾ। ਇਸ ਲਈ ਮਹਾਰਾਜ, ਮੈਂ ਤੇ ਤੁਹਾਡੇ ਚਰਨਾਂ ਵਿੱਚ ਸਿਰਫ ਅਰਦਾਸ ਬੇਨਤੀ ਕਰ ਸਕਦਾ ਹਾਂ, ਇਸ ਤੋਂ ਸਿਵਾਏ ਹੋਰ ਮੇਰੇ ਵਿੱਚ ਕੋਈ ਯੋਗਤਾ ਵੀ ਨਹੀਂ ਹੈ। ਤੁਸੀਂ ਦਿਆਲੂ ਕਿਰਪਾਲੂ ਮਾਤਾ ਪਿਤਾ ਸਮਾਨ ਹੋ ਤੇ ਕਿਰਪਾ ਕਰੋ, ਤੁਸੀਂ ਮੇਰੀਆਂ ਭੁੱਲਾਂ ਨੂੰ ਮਾਫ਼ ਕਰੋ ਤੇ ਮੈਨੂੰ ਸਮਤ ਬਖਸ਼ੋ, ਆਪਣੇ ਚਰਨਾਂ ਦੇ ਨਾਲ ਜੋੜੋ, ਮੈਂ ਆਪ ਜੀ ਤੋਂ ਕੁਰਬਾਨ ਜਾਵਾਂ। ਇਹ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਉਪਦੇਸ਼, ਜੋ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤਾ ਗਿਆ ਹੈ। ਆਪਾਂ ਇਸ ਨੂੰ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤੁਮਰੀ ਗਤ ਮੇਦ ਤੁਮ ਹੀ ਜਾਣੇ, ਨਾਨਕ ਦਾਸ ਸਦਾ ਕੁਰਬਾਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।